सोरठ महला पंजवा प्रभु की शरण सगन पा नाथे दुख बिन से सुख पावा दयान हुआ पार ब्रह्म स्वामी पूरा सतगुरु त्यावा प्रभु की शरण सगन पा नाथे दुख बिन से सुख पावा दयान हुआ पार ब्रह्म स्वामी पूरा सतगुरु त्यावा प्रभु जियो तू मेरो साहेब दाता कर कृपा प्रभु दीन दयाला गुण गाव हूं रंग बापा सतगुरु नाम नदान बदलाया चिंता सगुन गुनासी कर कृपा अपनो कर लेना मन वसला मनासी को विघन न को लगा जो सतगुरु अपने रखे चरण कमल बस रुदंतर अमृत हर बस चखे कर सेवा सेवक प्रण अपने जिन मन की छुप जाई नानक बास पंका मनहारा जल पूरन पाल रखाए कर सेवा सेवक प्रण अपने जिन मन की छुप जाई नानक बास पंका मनहारा जल पूरन पाल रखाए वाहिगुरु जी का खालसा वाहिगुरु जी की फतेह।
सागन पाए नाथे दुख बिन से सुख माया दयाल हुआ पाल ग्रंथ स्वामी पूरा सतगुरु त्याया
वाहिगुरु जी का खालसा वाहिगुरु जी की फतेह। कर्म सत्कार योग गुरु खालसा साध संग जी आप गुरमुख माई पाई संगत ने गुरु महाराज जी के दरबार विखे सज के जो भगत उजागर सिंह जी दे भगत उजागर सिंह जी की सालाना याद न लैके सहज पाठ रखे हुआ सी उसका भोग पिया उपरंत ये महावाक आया जो आप संगत ने सुनिया है छोट मल्ला पंजवा की शरण सगल पहला थे दुख बिन से सुख पाया सो आप गुरमुखा संगत दी विचार वास्ते भगत उजागर सिंह जी क्योंकि उन्होंने इधर ਆਮ ਮਹਾਂਪੁਰਸ਼ਾਂ ਵਾਂਗ ਸਿੰਘ ਤਾਂ ਸਾਰੇ ਜਾਣਦੇ ਆ ਜਿਹੜੇ ਜਥੇ ਵਿੱਚ ਰਹੇ ਆ ਜਾਂ ਉੱਧਰ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਰਹੇ ਆ। ਪਰ ਜਿਹੜੀਆਂ ਆਮ ਸੰਗਤਾਂ ਮਹਾਂਪੁਰਸ਼ਾਂ ਦੀ ਸੰਗਿਆਨੀ ਗੁਰਬਚਨ ਸਿੰਘ ਜੀ ਦੀਆਂ ਥਾਂ ਥਾਂ ਤੇ ਕਥਾ ਵਿਚਾਰਾਂ ਸੁਣਦੇ ਰਹੇ ਆ, ਉਹ ਬਹੁਤਿਆਂ ਨੂੰ ਉਹਨਾਂ ਬਾਰੇ ਕੋਈ ਖਾਸ ਵੀ ਕੌਣ ਸਨ, ਉਹ ਕੀ ਗੱਲ ਹੈ, ਉਹ ਬਹੁਤਾ ਪਤਾ ਨਹੀਂ ਹੈ। ਇਸ ਕਰਕੇ ਉਹਨਾਂ ਬਾਰੇ ਵੀ ਕੁਛ ਵਿਚਾਰ ਦੱਸਣੇ ਮੈਂ ਯੋਗ ਸਮਝਦਾ ਹੈ। ਆਪਣੇ ਇਹਨਾਂ ਦਾ ਨਾਮ, ਗੁਰਮੁਖਾਂ ਦਾ ਨਾਂ ਉਜਾਗਰ ਸਿੰਘ ਜੀ ਸੀ ਤੇ ਹਾਲੇ ਪਾਕਿਸਤਾਨ ਨਹੀਂ ਸੀ ਬਣਿਆ। ਮਹਾਂਪੁਰਸ਼ ਪਹਿਲਾਂ ਸਾਰਿਆਂ ਇਲਾਕਿਆਂ ਦੇ ਵਿੱਚ ਵਿਚਰ ਕੇ ਮਾਝੇ, ਦੁਆਬੇ, ਮਾਲਵੇ ਵਿੱਚ ਜਿੱਥੇ ਵੀ ਸੰਗਤਾਂ ਪ੍ਰੋਗਰਾਮ ਬਣਾਉਣੀਆਂ, ਕਥਾ ਵਿਚਾਰਾਂ ਕਰਦੇ ਰਹੇ। ਇਹਨਾਂ ਦਾ ਇਹ ਕਾਨੇ ਜੇ ਸਨ, ਕਾਨਾ ਪਿੰਡ, ਇੱਕ ਪੁਰਾਣਾ ਪਿੰਡ ਹੈ, ਇੱਕ ਨਵਾਂ ਪਿੰਡ ਹੈ ਅਤੇ ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਹੈ। ਲਾਹੌਰ ਤੋਂ ਨੇੜੇ ਸੀ, ਇਹ ਪੁਰਾਣੇ ਕਾਨੇ ਦੇ ਸਨ ਅਤੇ ਪੁਰਾਣਾ ਕਾਨਾ ਜਿਹੜਾ ਉੱਥੇ ਇੱਕ ਭਾਈ ਨਿਰੰਜਨ ਸਿੰਘ ਜੀ ਹੁੰਦੇ ਸਨ, ਜੋ ਮੈਥੋਂ ਵੀ ਪਹਿਲਾਂ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਆਏ ਹੋਏ ਸਨ ਅਤੇ ਸੰਗਤ ਦੇ ਚੰਗੇ ਵਿਹਾਰ ਦੇ ਸਿਆਣੇ ਸਨ, ਕਰਨ ਕਰਾਉਣ ਦੇ ਅਤੇ ਆਪਣੇ ਗੁਰੂ ਮਹਾਰਾਜ ਦੀ ਵਿਚਾਰ ਵੀ ਜਿੰਨੀ ਇਹਨਾਂ ਨੂੰ ਸੂਝਬੂਝ ਕਮਿਸ਼ਨ ਨੇ ਦਿੱਤੀ ਉੱਨੀ ਕੁ ਸੀ। ਆਪ ਕਥਾ ਵਾਰਤਾ ਵੀ ਕਰ ਲੈਂਦੇ ਸਨ ਅਤੇ ਮਹਾਂਪੁਰਸ਼ਾਂ ਦੀ ਸੇਵਾ ਦੇ ਵਿੱਚ ਵੀ ਨੇੜੇ ਰਹਿੰਦੇ ਸਨ। ਸੋ ਉੱਥੇ ਇਹਨਾਂ ਦੇ ਭਾਈ ਨਿਰੰਜਨ ਸਿੰਘ ਜੀ ਦੇ ਇਹਨਾਂ ਦੇ ਜਿਹੜੇ ਬਜ਼ੁਰਗ ਸਨ, ਇਹਨਾਂ ਦੇ ਭਾਈ ਸਨ ਭਗਵਾਨ, ਭਗਵਾਨ ਭਗਵਾਨ ਵੀ ਕਹਿੰਦੇ ਸਨ ਉਹਨਾਂ ਨੂੰ ਅਤੇ ਉਹ ਉੱਥੇ ਗੁਰੂ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਦੁਆਰੇ ਦੀ ਸੇਵਾ ਕਰਿਆ ਕਰਦੇ ਸਨ। ਇਸ ਤਰ੍ਹਾਂ ਸੰਗਤ ਹੁੰਦੀ, ਫਿਰ ਜਥੇ ਵਿੱਚ ਆ ਗਏ ਭਗਵਾਨ ਜੀ, ਇਹਨਾਂ ਨੇ ਵੱਡੇ ਪਾਈ, ਉਹ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਸਨ, ਇਹਨਾਂ ਦੀ ਸੇਵਾ ਕਰਦੇ ਹੋਏ ਉੱਥੋਂ ਵੀ ਇਹ ਭਾਈ ਉਜਾਗਰ ਸਿੰਘ ਜੀ, ਇਹਨਾਂ ਨੇ ਆਪਣੀ ਕਾਫੀ ਘਰ ਦੀ ਜ਼ਮੀਨ ਸੀ, ਚੰਗਾ ਗੁਜ਼ਾਰਾ ਸੀ ਅਤੇ ਇਹਨਾਂ ਦੀ ਭਾਈ ਨਿਰੰਜਨ ਸਿੰਘ ਦੀ ਕਥਾ ਵਾਰਤਾ ਸੁਣਦੇ ਰਹੇ ਅਤੇ ਇਹਨਾਂ ਨੂੰ ਇੱਧਰ ਚੰਗੀ ਲਗਨ ਲੱਗ ਗਈ ਪਰਮੇਸ਼ੁਰ ਦੀ ਭਗਤੀ ਵਾਲੀ ਅਤੇ ਜਪਜੀ ਸਾਹਿਬ ਹੋਰ ਪਾਠ ਕਰਨ ਲੱਗ ਪਏ ਅਤੇ ਕਹਿਣ ਲੱਗੇ ਜੀ ਦੱਸੋ ਤੁਸੀਂ ਜਾਂ ਹੋਰ। ਕਹਿੰਦੇ ਵੀ ਭਾਈ ਨਿਰੰਜਨ ਸਿੰਘ ਜੀ ਕਹਿੰਦੇ ਵੀ ਤੁਸੀਂ ਪਹਿਲਾਂ ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਠੀਕ ਹੈ ਤੁਸੀਂ ਪਾਠ ਕਰਦੇ ਹੋ, ਜਪਜੀ ਸਾਹਿਬ ਜੀ ਦੇ ਹੋਰ ਬਾਣੀ ਵੀ ਪੜ੍ਹਦੇ ਹੋ, ਪਰ ਪੂਰੇ ਜਿਹੜੀ ਪ੍ਰਵਾਨਗੀ ਉਹ ਤਾਂ ਗੁਰੂ ਮਹਾਰਾਜ ਨੇ ਦੇਣੀ ਅਤੇ ਸਫਲਤਾ ਹੋਣੀ ਹੈ ਅਤੇ ਪਹਿਲਾਂ ਗੁਰੂ ਮਹਾਰਾਜ ਦਾ ਹੁਕਮ ਹੈ ਵੀ ਪਹਿਲਾਂ ਸਿੱਖ ਬਣੇ, ਅੰਮ੍ਰਿਤ ਛਕੇ। ਕਹਿੰਦੇ ਵੀ ਕਿੱਥੋਂ ਫਿਰ ਅੰਮ੍ਰਿਤ ਜਾਂ ਹੋਰ ਜੀ ਹੈ ਸ਼ਗਾ ਮੈਂ? ਕਹਿੰਦੇ ਵੀ ਉਹ ਮਹਾਂਪੁਰਸ਼ ਨੇ ਸੰਗਤਾਂ ਨੂੰ, ਗੁਰਬਚਨ ਸਿੰਘ ਜੀ ਖਾਲਸਾ, ਜਿੱਥੋਂ ਤੱਕ ਮੇਰਾ ਨਿਸ਼ਚਾ ਹੈ ਅਤੇ ਹੋਰ ਸੰਗਤਾਂ ਨੇ ਵੀ ਗੁਰਸਿੱਖੀ ਦੀ ਰਹਿਤ ਰਹਿਤ ਦੇ ਵਿੱਚ ਗੁਰਬਾਣੀ ਦੇ ਨਿਤਨੇਮ ਵਿੱਚ ਹੋਰ ਨਾਮ ਅਭਿਆਸ ਵਿੱਚ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਗਿਆਨ ਧਿਆਨ ਵਿੱਚ ਅਤੇ ਉਹ ਮੈਂ ਆਪਣੇ ਖਿਆਲ ਅਨੁਸਾਰ ਅਤੇ ਸੰਗਤਾਂ ਦੇ ਖਿਆਲ ਅਨੁਸਾਰ ਕਹਿੰਦਾ ਵੀ ਉਹ ਇਸ ਸਮੇਂ बहुत दृढ़ मनन करने वाले गुरबाणी का अभ्यासी कथाकार हैं। उठो तुसी चलो, उठो उन्होंने संगत करो ते अमृत भी छको। फिर इतने आ गए होर भी उस इलाके पहला महापुरुष विचरते रहते सन, इधर लाहौर वाली या लैलपुर की वार वाली विच दी जाना, इन्होंने अमृतसर आदि के विच दी इतने आके इन्होंने फिर जो लगन लगी हुई सी महापुरुषों नाल मेल जोल होया ते अमृत छकिया। फिर इन्होंने होर वैराग प्रेम जा गया इधर महापुरुषों की संगत दे नाल कि जो गुरबाणी कहती है वाहिगुरु परमेश्वर का नाम जपन वास्ते जब वाहिगुरु का ज्ञान ध्यान नाम नाम दे प्रवाह चलने या मनन होना निराशन होना या ज्ञान सरगुण का ध्यान होना निर्गुण का ज्ञान होना ये विचार सुनते रहे तो महापुरुषों के नाल मिलके भी किस तरह जी अगे फिर असं आ तो कुछ करते हैं। जब जी साहब कहते पाठ करी चलो, फिर इन्होंने पियाम रीति है गुरसिख महापुरुषों के जिसने इस मार्ग के उत्ते चलना हो तो पहले गुरबाणी का अभ्यासी हो, गुरबाणी के विचारवान हो, कमाई घल ना करे। गृहस्थी है अपने घर की धर्म की किरत करे, संगत की सेवा करे, दसों नाल कढ़े। जे संगत दे विच कोई किसी का लगाव नहीं है अपने संसार दे नाल या गृहस्थी नहीं है तो वो गुरु घर की सेवा करे, नाल गुरबाणी का अभ्यास करे, नाम का अभ्यास गुरबाणी का पठन पाठन करे। तो फिर इस तरह संगत करते रहे। उसे ज्ञानी अपने निरंजन सिंह जी इतों सेवा करके उसे कथा कर लग पे सन, उत्थे भी सुनते रहे, फिर आते भी रहे। इतने फिर इन्होंने फिर जो महापुरुषों ने कहना भाई जपजी साहब के पाठ शुरू कर लो लगातार बहुते तो बहुते, इतों तक हो अंदर ही वस जाए अपने आप ही पाठ होने लग पे जपजी साहब का। फिर इन्होंने शुरू कर दिते, पहले कहते सी 51 पाठ शुरू किए, इस तरह हौली हौली फिर वाधा 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 जो होर सी, फिर अंदर ही इन्होंने अपने जो जपजी साहब वो वस गया तो अपने आप ही होने लग पाया। बल्कि इतों तक कहने भी जोड़े ये देवी देवते भी जिते कोई भगत हो नाम परमेश्वर का जपदा हो भी वो अपनी भावना के नाल उत्थे आते हैं, भगतों को दर्शन देंगे है। इस तरह दी कोई गलां बातें जोड़े कोई इधर अभ्यास करते हैं वो दसते हैं। फिर जपजी साहब के असी पाठ जो होना पे फिर तो बैठ के एक चौंकड़े मार के उत्ते सुनी जाते थे, 5 मिनट के एक पाठ हो जाता सी। 100 अपने 8 घंटे 9 घंटे एक चौंकड़े पर बैठना तो सुनी जाना पाठ, होर कितने मनने नहीं जाना। 110 पाठ असी कर लेने 9 घंटे के उत्ते या होर चीज़ के उत्ते, तो उस तरह होंगे ही रहना, हर वेले होंगे रहना, खाण पीन वेले भी होना, सुचिया पैन वेले भी होना। फिर महापुरुषों ने पास आना, विचार भी सुननियां, कहते जी इस तरह कहते हूँ फिर तुम यूं करो कि आम जो गुरसिख संगत महापुरुष घालना घालन वाले या गुरु महाराज जी के समय जिन्होंने घालना घालिया है जिन्हें नाम से आ गया सुगत काल कि हूँ मूल मंत्र करो। ਕਿਉਂਕਿ ਮੂਲ ਮੰਤਰ ਦਾ ਸ਼ੁਰੂ ਕਰ ਦਿੱਤਾ। ਮੂਲ ਮੰਤਰ ਜੋ ਕੁਛ ਮਹਾਂਪੁਰਸ਼ ਕਹਿੰਦੇ ਸੀ ਅਸੀਂ ਉਸੇ ਤਰ੍ਹਾਂ ਹੀ ਲੱਗ ਜਾਣਾ ਤੇ ਕੁਛ ਸਮੇਂ ਦੇ ਵਿੱਚ ਉਸੇ ਤਰ੍ਹਾਂ ਹੀ ਫਿਰ ਮੂਲ ਮੰਤਰ ਦਾ ਵੀ ਜਾਪ ਹੋਣਾ। ਉਹ ਵੀ ਹੋਣ ਲੱਗ ਪਿਆ ਕਾਫੀ ਸਮਾਂ, ਰਾਤ ਦਿਨ ਜਾਂ ਹੋਰ ਚੀਜ਼ ਹੈ। ਹੋਰ ਵੀ ਇਹਨਾਂ ਦੇ ਨਾਲ ਉੱਧਰਲੇ ਸੰਗਤ ਕਰਨ ਲੱਗ ਪਏ, ਗਿਆਨੀ ਨਿਰੰਜਨ ਸਿੰਘ ਜੀ ਵੀ ਆ ਜਾ ਕਰਦੇ, ਹੋਰ ਵੀ ਕਈਆਂ ਨੇ ਅੰਮ੍ਰਿਤ ਛਕਿਆ, ਫਿਰ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਰਹੇ। ਫਿਰ ਜਿਸ ਵੇਲੇ ਕਾਫੀ ਸਮਾਂ ਹੋ ਗਿਆ, ਕਈ ਸਾਲ ਇਸ ਤਰ੍ਹਾਂ ਗੁਰੂ ਮੰਤਰ ਦੇ ਪਾਠ ਕਰਦੇ, ਕਹਿੰਦੇ ਵੀ ਹੁਣ ਆਮ ਜੋ ਗੁਰਮਤਿ ਰੀਤੀ ਗੁਰੂ ਘਰ ਦੇ ਵਿੱਚ ਹੈ ਵੀ ਜਿਹੜਾ ਕੱਲਾ ਗੁਰਮੰਤਰ ਹੈ ਉਹਦਾ ਵੀ ਜਾਪ ਹੋਣਾ ਚਾਹੀਦਾ ਹੈ, ਅਭਿਆਸ ਹੋਣਾ ਚਾਹੀਦਾ ਹੈ। ਫਿਰ ਉਹ ਸ਼ੁਰੂ ਕਰ ਦਿੱਤਾ, ਅਤੇ ਜਿਹੜੀਆਂ ਫਿਰ ਨਾਮ ਦੀਆਂ ਵਿਵਸਥਾ ਸਤਿਗੁਰੂ ਮਹਾਰਾਜ ਜੀ ਨੇ ਦੱਸੀਆਂ ਹੋਈਆਂ ਹਨ, ਇਸ ਤਰ੍ਹਾਂ ਸਰਵਣ ਦੇ ਵਿੱਚ ਹੈ, ਮੰਨਣ ਦੇ ਵਿੱਚ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਉਹ ਫਿਰ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦੀਆਂ ਪਹਿਲਾਂ ਤਾਂ ਰਸਨਾ, ਫਿਰ ਅੰਦਰ ਹਿਰਦੇ ਦੇ ਵਿੱਚ ਵਸਣਾ, ਅਤੇ ਫਿਰ ਅਗੇ ਮਹਾਂਪੁਰਸ਼ਾਂ ਨੇ ਕਹਿਣਾ ਵੀ ਗੁਰਮੁਖਾਂ ਦੀ ਇਹ ਵੀ ਵਿਵਸਥਾ, ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਫਿਰ ਅਸੀਂ ਰੋਮ ਰੋਮ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ, ਪਰ ਇਹ ਉਦੋਂ ਨਹੀਂ ਦੱਸਦੇ ਰਹੇ, ਸਾਲਾਂ ਦੇ ਸਾਲ ਲੰਘ ਗਏ ਇਹਨਾਂ ਨੂੰ। ਉਹ ਕਹਿੰਦੇ ਅਸੀਂ ਇਹ ਕੰਮ 25 ਸਾਲ ਕਰਦੇ ਰਹੇ, ਵਿੱਚ ਗੁਰਬਾਣੀ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਅਤੇ ਇਹ ਅਭਿਆਸ। ਅਤੇ ਫਿਰ ਮਹਾਂਪੁਰਸ਼ਾਂ ਨੇ ਕਹਿਣਾ ਵੀ ਰੋਮ ਰੋਮ ਵਿੱਚ, ਹਾਂਜੀ ਉਹਦੇ ਨਾਲ ਵੀ। ਫਿਰ ਸਾਰੇ ਇਹ ਸੁਣਨਾ ਇਸ ਤਰ੍ਹਾਂ ਨਾਮ ਦੀਆਂ। ਫਿਰ ਕਹਿੰਦੇ ਭਗਤ ਜੀ ਹੁਣ ਫਿਰ ਤਾਂ ਇਹਨਾਂ ਨੂੰ ਭਗਤ ਕਹਿਣ ਲੱਗ ਪਏ, ਆਪਣੀ ਕਿਰਤ ਵੀ ਕਰਨੀ, ਹਰਗੋਂਦਿਆਂ ਵੀ ਹੋਰ ਵੀ ਮਹਾਂਪੁਰਸ਼ਾਂ ਦੇ ਪ੍ਰੋਗਰਾਮ ਵੀ ਬਣਾਉਣੇ। ਉਹ ਕਾਫੀ ਘਰ ਦਾ ਗੁਜ਼ਾਰਾ ਸੀ ਮਹਾਂਪੁਰਸ਼ਾਂ ਦੇ ਨਾਲ ਵੀ, 100 ਦੇ ਕਰੀਬ ਉਸ ਵੇਲੇ ਸਿੰਘ ਸੀ, ਜਾਂ ਕਿਤੇ ਯਾਤਰਾ 'ਤੇ ਜਾਣੇ ਬਹੁਤੇ ਵੀ ਹੋ ਜਾਂਦੇ ਸੀ, ਉਸ ਤਰ੍ਹਾਂ ਵੀ ਕੋਈ ਸੰਗਤ ਕਰਨ ਵਾਲੇ ਹੋ ਜਾਂਦੇ ਸੀ। ਫਿਰ ਪ੍ਰੋਗਰਾਮ ਵੀ ਬਣਾਉਣ ਲੱਗ ਪਏ ਆਪਣੇ ਨਗਰ ਦੇ ਵਿੱਚ, ਇਕੱਲੇ ਹੀ ਕਿਸੇ ਦੀ ਮਰਜ਼ੀ ਬਣਾਵੇ ਨਾ ਬਣਾਵੇ। ਇਸ ਤਰ੍ਹਾਂ ਦਾ ਇਹਨਾਂ ਦਾ ਫਿਰ ਜੀਵਨ, ਅਤੇ ਫਿਰ ਇਹ ਮਹਾਂਪੁਰਸ਼ਾਂ ਨੇ ਕਿਹਾ ਵੀ ਗੁਰਸਿੱਖ ਦਾ ਵੀ ਹੋਰਨਾਂ ਨੂੰ ਵੀ ਜਿੱਧਰ ਆਪ ਲੱਗਿਆ ਹੋਇਆ ਵੀ ਗੁਰੂ ਮਹਾਰਾਜ ਦੀ ਸ਼ਰਨ ਲਓ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਪ੍ਰੇਰਨਾ ਕਰਨੀ ਚਾਹੀਦੀ ਹੈ ਗੁਰਮੁਖਾਂ ਨੂੰ ਜਿਹੜੇ ਨੇੜੇ ਆਉਣ ਜਾਹਰ। ਫਿਰ ਕਹਿੰਦੇ ਵੀ ਅਸੀਂ ਉਹਨਾਂ ਦਾ ਇਹ ਬਚਨ ਮੰਨ ਕੇ ਜਿਹੜੇ ਨੇੜੇ ਆਉਂਦੇ ਸੀ ਉਹਨਾਂ ਨੇ ਕਿਹਾ ਵੀ ਉਹ ਮਹਾਂਪੁਰਸ਼ ਨੇ, ਇਸ ਤਰ੍ਹਾਂ ਬੜੇ ਕਮਾਈ ਵਾਲੇ ਨੇ ਜਾਂ ਹੋਰ ਚੀਜ਼ ਹੈ, ਅਤੇ ਮੈਂ ਵੀ ਅਤੇ ਤੁਸੀਂ ਵੀ ਉੱਥੋਂ ਹੀ ਆਪਣੇ ਨਾਮ ਸਿਮਰਨ ਦੇ ਵਿੱਚ ਅੰਮ੍ਰਿਤ ਛੱਕ ਕੇ ਜੁੜੋ। ਫਿਰ ਉਹਨਾਂ ਨੂੰ ਪ੍ਰੇਰ ਕੇ ਲਿਆਉਣਾ, ਅੰਮ੍ਰਿਤ ਉਹਨਾਂ ਨੇ ਛਕਣਾ, ਅਤੇ ਉਹ ਵੀ ਇਸ ਤਰ੍ਹਾਂ ਹੀ ਆਪਣੇ ਧਰਮ ਦੀ ਕਾਫੀ ਇਹਨਾਂ ਦੇ ਨਾਲ ਸਿੰਘ ਹੋ ਗਏ ਉੱਧਰ। ਫਿਰ ਪਾਕਿਸਤਾਨ ਬਣ ਗਿਆ, ਇੱਧਰਲੇ ਪਾਸੇ ਆ ਗਏ, ਇੱਧਰ ਇਹਨਾਂ ਨੂੰ ਜ਼ਮੀਨ ਅਲਾਟ ਹੋ ਗਈ, ਅਤੇ ਇੱਧਰ ਵੀ ਇਸ ਤਰ੍ਹਾਂ ਹੀ ਸੰਗਤ ਹੋਣ ਲੱਗ ਪਈ, ਕੋਈ ਕਿਤੇ ਵੱਸ ਗਿਆ ਉੱਧਰਲਾ ਸਿੰਘ, ਕੋਈ ਕਿਤੇ ਵੱਸ ਗਿਆ, ਇਸ ਤਰ੍ਹਾਂ ਦਾ। ਫਿਰ ਮਹਾਂਪੁਰਸ਼ਾਂ ਦੇ ਕਹਿੰਦੇ ਵੀ ਉੱਥੇ ਅੰਮ੍ਰਿਤ ਛਕੋ, ਅਤੇ ਉਹਨਾਂ ਦੀਆਂ ਵਿਚਾਰਾਂ ਹੀ ਸੁਣੋ, ਅਤੇ ਜੋ ਉਹ ਗੁਰੂ ਮਹਾਰਾਜ ਦੀ ਵਿਚਾਰ ਦੱਸਦੇ ਨੇ ਵੀ ਗੁਰੂ ਮਹਾਰਾਜ ਦਾ ਨਾਮ ਜਪੋ, ਮੰਨਣ ਕਰੋ, ਨਿਰਦਾਸਨ ਕਰੋ, ਧਿਆਨ ਕਰੋ, ਗਿਆਨ ਕਰੋ, ਅਤੇ ਫਿਰ ਇਹ ਜਿਵੇਂ ਯੋਗ, ਫਿਰ ਕਹਿੰਦੇ ਜੀ ਅਵਸਥਾ ਖੁੱਲ੍ਹਣੀ, ਇੱਕ ਤਾਂ ਨਾਮ ਦੀ ਜਾਂ ਹੋਰ ਚੀਜ਼ ਦੀ ਹੈ। ਇਹ ਕਹਿੰਦੇ ਵੀ ਸਾਨੂੰ ਫਿਰ ਬ੍ਰਹਮਾ ਵਿਸ਼ਨੂੰ ਜੀ, ਬ੍ਰਹਮਾ ਵੀ ਜੀ ਕਈ ਵਾਰੀ ਆ ਕੇ ਸਾਨੂੰ ਉਹ ਨਾਮ ਬਾਣੀ ਆਪ ਸੁਣਦਾ ਵੀ ਸੁਣਾਉਂਦਾ ਵੀ ਰਿਹਾ। ਇਸ ਤਰ੍ਹਾਂ ਵੀ ਬਹੁਤ ਗੁਰਮੁਖ ਜਿਹੜੇ ਵਿਆਸੀ ਨੇ ਉਹਨਾਂ ਕੋਲ ਪਹਿਲਾਂ ਜਿਹੜੇ ਇਹ ਸੂਖਮ ਸ੍ਰਿਸ਼ਟੀ ਦੇ ਵੀ ਮੁਖੀ ਬਣਾਏ ਹੋਏ ਨੇ, ਉਹ ਵੀ ਆ ਜਾਂਦੇ ਕੋਈ ਭਗਤਾਂ ਦੇ, ਕੋਈ ਕਹਿੰਦੇ ਗੁਰੂ ਮਹਾਰਾਜ ਦੇ ਦਰਸ਼ਨ ਪਰਸ਼ਨ ਹੁੰਦੇ ਹੈ। ਫਿਰ ਉਹਨਾਂ ਨੇ ਕਿਹਾ ਵੀ ਯੋਗ ਵਿਸ਼ੇਸ਼ ਦੇ ਵਿੱਚ ਅਵਸਥਾ ਦੱਸੀਆਂ ਹੋਈਆਂ ਨੇ, ਉਹ ਵੀ ਖੁੱਲ੍ਹਣੀਆਂ ਚਾਹੀਦੀਆਂ ਨੇ। ਉਹ ਅੱਗੇ ਗਿਆਨ ਦੀਆਂ ਅਵਸਥਾ ਨੇ, ਅਸੰਸਕਤ ਪਦਾਰਥਾ ਭਾਵਨੀ ਅਤੇ ਤੁਰਿਆ, ਅਤੇ ਤੁਰਿਆ ਤੋਂ ਵੀ ਅੱਗੇ ਜਾ ਕੇ ਉਹ ਵੀ ਇਸ਼ਾਰਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ
ਸਾਡੇ ਤਾਂ ਵਾਹਿਗੁਰੂ ਪਰਮੇਸ਼ਰ ਵੱਲੋਂ ਬਖਸ਼ਿਸ਼ ਹੋ ਗਈ। ਇਉਂ ਇਹਨਾਂ ਦਾ ਫਿਰ ਜਿਸ ਵੇਲੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹੋਏ ਜਾਂ ਹੋਰ ਚੀਜ਼ ਆਪਣੇ ਇਹ ਜਿਹੜੇ ਸੰਤ ਕਰਤਾਰ ਸਿੰਘ ਜੀ ਹੋਏ ਨੇ ਜਿਹਨਾਂ ਦਾ ਮਹਿਤੇ ਸਥਾਨ ਜੋ ਇਹ ਭੂਰਿਆਂ ਦੇ ਸੀ, ਪੂਰਾ ਹੁਣ ਪੂਰੇ ਪਿੰਡ ਬਾਰਡਰ ਦੇ ਉੱਤੇ ਹੈ ਅਤੇ ਉਦੋਂ ਹਾਲੇ ਪਾਕਿਸਤਾਨ ਨਹੀਂ ਸੀ ਬਣਿਆ ਅਤੇ ਇਹਨਾਂ ਦੇ ਇਹ ਮਾਮੇ ਦੇ ਪੁੱਤ ਭਰਾ ਸਨ ਇਹ ਭਾਈ ਕਰਤਾਰ ਸਿੰਘ ਨੇ ਅਤੇ ਉਹ ਹੋਰਨਾਂ ਨੂੰ ਵੀ ਲਾਗ ਲਾਉਂਦੇ ਸੀ ਉਸ ਨਗਰ ਦੇ ਵਿੱਚ ਵੀ ਪ੍ਰੋਗਰਾਮ ਮਹਾਂਪੁਰਸ਼ਾਂ ਦੇ ਬਣਾਉਣੇ ਅਤੇ ਭਾਈ ਸਿੱਖੀ ਤਾਰੋ ਜਾਂ ਹੋਰ ਚੀਜ਼ ਹੈ ਅਤੇ ਉਹਨਾਂ ਨੂੰ ਵੀ ਲੱਗੇ। ਉਹਨਾਂ ਨੇ ਕਿਹਾ ਵੀ ਚੰਗਾ ਫਿਰ ਤੂੰ ਉਹ ਮਹਾਂਪੁਰਸ਼ ਨੇ ਜੇ ਤੇਰਾ ਇੱਧਰ ਖਿਆਲ ਹੈ ਗੁਰਬਾਣੀ ਵੱਲੋਂ ਜਾਂ ਹੋਰ ਮੰਨਣ ਕਰਨ ਦੇ ਵਿੱਚ ਅਤੇ ਜਾਂ ਇਹ ਵੀ ਮੈਂ ਵੀ ਹੁੰਦਾ ਐਸਾ ਗਿਆਨੀ ਬਣਾ ਜਾਂ ਪਦਵੀ ਲਵਾਂ ਤਾਂ ਉਹਨਾਂ ਦੀ ਸੰਗਤ ਕਰ ਅਤੇ ਉਹਨਾਂ ਦੇ ਕਹਿਣੇ ਕਰਕੇ ਫਿਰ ਇਹ ਸੰਗਤ ਕਰਦੇ ਰਹੇ। ਵਿਚਾਰਾਂ ਹੋਈਆਂ ਅਖੀਰ 'ਤੇ ਜਾ ਕੇ ਜਿਸ ਵੇਲੇ ਇਹ ਮਹਾਂਪੁਰਸ਼ਾਂ ਨੇ ਜਿਵੇਂ ਕੱਲ੍ਹ ਦੇ ਦਿਹਾੜੇ ਉੱਥੇ ਚੜ੍ਹਾਈ ਕੀਤੀ ਅਤੇ ਕੁਝ ਵਿਚਾਰਾਂ ਦੇ ਆਪੋ ਵਿੱਚ ਹੀ ਫਰਕ ਹੋ ਜਾਂਦੇ ਹੈ ਇੱਥੇ ਜਥੇਬੰਦੀ ਹੋਵੇ ਕਿ ਮਹਾਂਪੁਰਸ਼ਾਂ ਤੋਂ ਬਾਅਦ ਕਿਹੜਾ ਚਾਹੀਦਾ ਕਿਹੜਾ ਕਸਾ ਕਰੂਗਾ ਹੋਰ ਇਸ ਤਰ੍ਹਾਂ ਦੀ ਗੱਲਾਂ ਨਾਲ ਅਤੇ ਇਹ ਫਿਰ ਦੋ ਇਹ ਸੇਵਾ ਬਹੁਤ ਕਰਦੇ ਰਹੇ ਸੰਤ ਕਰਤਾਰ ਸੋਹਣੀ ਬਾਬੇ ਠਾਕੁਰ ਸੋਹਣੀ ਠਾਕੁਰ ਸੋਹਣੀ ਤੋਂ ਘੱਟ ਪੜੇ ਸੀ ਅਤੇ ਇਹ ਸੇਵਾ ਅਤੇ ਇਹਨਾਂ ਦੀ ਵਾਸ਼ਨਾ ਸੀ ਵੀ ਆਪਣੇ ਮੈਨੂੰ ਵੀ ਇਸ ਤਰ੍ਹਾਂ ਦਾ ਮੈਂ ਬਣਾ ਜਾਂ ਹੋਰ ਜਿਹੜਾ ਚੀਜ਼ ਹੋਵੇ ਅਤੇ ਮਹਾਂਪੁਰਸ਼ਾਂ ਤੋਂ ਕਹਿ ਕੁਹਾ ਲਿਆ ਵੀ ਚੰਗਾ ਵੀ ਤੂੰ ਵੀ ਕਰ ਲਿਆ ਗਿਆ ਮਹਾਂਪੁਰਸ਼ਾਂ ਨੇ ਕਿਹਾ ਕਿਉਂ ਫਿਰ ਦੋ ਹਿੱਸਿਆਂ ਦੇ ਵਿੱਚ ਇਹ ਜਥਾ ਹੋ ਗਿਆ ਕੁਝ ਤਾਂ ਇੱਧਰਲੇ ਵਿਚਾਰ ਵਾਲੇ ਹੋ ਗਏ ਕੁਝ ਉੱਧਰਲੇ ਵਿਚਾਰ ਵਾਲੇ ਹੋ ਗਏ ਅਤੇ ਹੋਰ ਜਿਹੜੀਆਂ ਸੰਗਤਾਂ ਜਾਂ ਹੋਰ ਚੀਜ਼ ਹੈ ਇਹ ਕਿਉਂ ਫਿਰ ਇਹਨਾਂ ਨੇ ਇਹ ਇੱਧਰਲੇ ਪਾਸੇ ਸੀਗੇ ਕਿਉਂਕਿ ਆਪੋ ਵਿੱਚ ਇਹਨਾਂ ਦਾ ਕੁਛ ਵਿਚਾਰ ਦਾ ਫਰਕ ਪੈ ਗਿਆ ਸੀ ਸੰਤ ਕਰਤਾਰ ਸਿੰਘ ਨਾਲ ਕੋਈ ਉਹਦੇ ਬਹੁਤੇ ਡੂੰਘੇ ਨਿਰਣੇ ਦੇ ਵਿੱਚ ਕੀ ਜਾਣਾ ਹੈ ਮੋਟੀ ਮੋਟੀ ਗੱਲ ਹੈ ਅਤੇ ਫਿਰ ਇਹਨਾਂ ਨੇ ਇੱਧਰ ਹੋ ਕੇ ਸਾਰੀ ਜ਼ਿੰਦਗੀ ਆਪਣੀ ਨਿਭਾ ਦਿੱਤੀ ਇਸ ਜਥੇ ਦੇ ਨਾਲ ਅਤੇ ਪਰ ਮਹਾਂਪੁਰਸ਼ਾਂ ਤੋਂ ਬਾਅਦ ਇਹ ਤਾਂ ਚੜ੍ਹਾਈ ਕਰ ਗਏ ਕਿ ਇੱਕ ਇੱਕ ਸਾਲ ਦੇ ਵੀ ਇੱਕ ਸਾਲ ਇੱਕ ਦਿਨ ਪਿੱਛੋਂ ਵੀ ਚੜ੍ਹਾਈ ਕਰ ਗਏ ਅਤੇ ਕੱਲ੍ਹ ਉਹਨਾਂ ਦਾ ਜੋੜ ਮਿਲਾ ਸੀ ਅੱਜ ਇੱਕ ਦਿਨ ਇਹਨਾਂ ਦਾ ਵਾਰ ਦੇ ਵਿੱਚ ਇਸ ਕਰਕੇ ਉਹਨਾਂ ਨੇ ਪੂਰਾ ਸਾਥ ਨਿਭਾਇਆ ਉੱਧਰਲੇ ਪਾਸੇ ਅਤੇ ਪ੍ਰੋਗਰਾਮਾਂ ਦੇ ਵਿੱਚ ਵੀ ਹੋਰ ਵੀ ਕਥਨੀ ਕਰਨੀ ਦੇ ਸਾਰਿਆਂ ਨੂੰ ਜਿੰਨੇ ਵੀ ਸਿੰਘ ਸੀ ਮੇਰੇ ਖਿਆਲ ਵਿੱਚ ਸਾਰਿਆਂ ਨੂੰ ਇਹਨਾਂ ਨੂੰ ਭਗਤ ਸੰਤਾਂ ਨੇ ਇਹਨਾਂ ਦਾ ਨਾਂ ਰੱਖਿਆ ਸੀ ਬਹੁਤਾ ਭਗਤੀ ਕਰਨ ਤੋਂ ਆਓ ਭਗਤ ਜੀ ਜਾਂ ਹੋਰ ਅਤੇ ਨਿਸ਼ਕਪਟ ਸੀ ਇਹ ਕਿਉਂ ਨਹੀਂ ਸੀ ਸੰਸਾਰੀ ਰੀਤੀ ਨਹੀਂ ਸੀ ਬਹੁਤੀ ਵਰਤਦੇ ਜਾਂ ਇਹਦੇ ਲਈ ਜਾਂ ਹੋਰ ਚੀਜ਼ ਸੀ ਕਿਉਂ ਇਹਨਾਂ ਦਾ ਵਿਚਾਰ ਸੀਗਾ ਅਤੇ ਨਿਭਾ ਤੀ ਇਹਨਾਂ ਨੇ ਸਾਰੀ ਫਿਰ ਇਧਰਲੇ ਪਾਸੇ ਹੋ ਕੇ ਚੜ੍ਹਾਈ ਕਰ ਗਏ ਇਸ ਕਰਕੇ ਅਤੇ ਇਹ ਬਣਨ ਵਾਲੇ ਸਨ ਉੱਧਰ ਵੀ ਅਤੇ ਇੱਧਰ ਵੀ ਅਤੇ ਇਸ ਕਰਕੇ ਵੀ ਮਹਿਲ ਵੀ ਉਹਨਾਂ ਨੇ ਸਾਰੀ ਨਿਭਾਈ ਹੈ ਆਪਣਾ ਵੀ ਫਰਜ਼ ਬਣਦਾ ਵੀ ਚਲੋ ਪਾਠ ਕਰਦਿਆ ਕਰੋ ਇਹਨਾਂ ਦੀ ਯਾਦ ਹੈ। ਵੈਸੇ ਭਾਈ ਕੁਲਵੰਤ ਸਿੰਘ ਜੀ ਜੋ ਹੁਣ ਫਿਰੋਜ਼ਪੁਰ ਦੇ ਨੇੜੇ ਉਹਨਾਂ ਨੂੰ ਲਾਟ ਹੋਈ ਹੈ ਉਹਨਾਂ ਦੇ ਇਹਨਾਂ ਦੀ ਬਹੁਤ ਸ਼ਰਧਾ ਸੀ ਉਹਨਾਂ ਨੇ ਵੀ ਬਹੁਤ ਕਮਾਈ ਕੀਤੀ ਹੈ ਉਹ ਵੀ ਉੱਥੇ ਸਿੱਧੂ ਵਾਲੇ ਇਹਨਾਂ ਨਾਲ ਸੀ ਉੱਥੇ ਚੜ੍ਹਾਈ ਕੀਤੀ ਉਹ ਵੀ ਇਹਨਾਂ ਨੇ ਪਰਿਵਾਰ ਵੀ ਦਿਨ ਮਨਾਉਂਦਾ ਬਾਬੇ ਕੁਲਵੰਤ ਸੋਹਣੇ ਵੀ ਉਹ ਦਮਨੇ ਸਾਹਿਬ ਇਸ ਤਰ੍ਹਾਂ ਸਾਰੇ ਜਾਂ ਹੋਰ ਜੀ ਅਸੀਂ ਵੀ ਆਪਣਾ ਫਰਜ਼ ਸਮਝ ਕੇ ਵੀ ਉਹਨਾਂ ਨੇ ਭਾਈ ਇੰਨਾ ਕੁਛ ਕੀਤਾ ਜਾਂ ਹੋਰ ਚੀਜ਼ ਹੈ ਵੀ ਪਾਠ ਕਰ ਲਈਦਾ ਅਤੇ ਚਲੋ ਅਰਦਾਸ ਕਰ ਦੇਈਦੀ ਹੈ ਵੀ ਮਹਾਰਾਜ ਜਿਸ ਤਰ੍ਹਾਂ ਉਹਨਾਂ ਨੇ ਭਗਤੀ ਕੀਤੀ ਹੈ ਸਾਨੂੰ ਵੀ ਇਸ ਤਰ੍ਹਾਂ ਭਗਤੀ ਦੇ ਵਿੱਚ ਜੋੜੋ ਅਤੇ ਆਪਣੇ ਜਨਮ ਦੀ ਸਫਲਤਾ ਹੋਵੇ। ਇਸ ਸੰਖੇਪ ਦੇ ਨਾਲ ਮੈਂ ਬੇਨਤੀ ਕੀਤੀ ਹੈ ਅਤੇ ਜਿਹੜਾ ਭੋਗ ਦੇ ਸਮੇਂ ਆਪਣੇ ਮਹਾਂਵਾਕ ਆਇਆ ਗੁਰੂ ਮਹਾਰਾਜ ਜੀ ਦਾ ਸੋਠ ਮਾਲਾ ਪੰਜਵੇਂ ਪ੍ਰਭ ਕੀ ਸਾਨੂੰ ਸਗਲ ਭੈ ਲਾਠੇ ਉਹ ਆਪ ਸੰਗਤਾਂ ਨੇ ਸਰਵਣ ਕਰ ਹੀ ਲਿਆ ਹੈ। ਹਾਂਜੀ ਪ੍ਰਭ ਕੀ ਸਾਨੂੰ ਸਗਲ ਭੈ ਲਾਠੇ ਦੁੱਖ ਬਿਨ ਸੁਖ ਪਾਇਆ ਵੀ ਵਾਹਿਗੁਰੂ ਦੀ ਸ਼ਰਨ ਲੈਣੇ ਕਰਕੇ ਸਗਲ ਪੈ ਲਾਪਸੇ, ਜਿਹੜੇ ਸੱਤੇ ਪਾਇਆ ਜੇ ਪਾ ਪਰ ਲੋਕ ਪਾਏ ਜਨਮ ਵੇਦਨਾ ਜਾਤ ਅਨਰੱਖਿਆ ਅਰਗ ਪਏ ਅਕਸ਼ ਮਾਤਰ ਪਾਇ ਸਾਥ। ਇਹ ਸੱਤ ਪੈ ਨੇ ਜਿਵੇਂ ਜਨਮ ਮਰਨ ਦਾ ਪੈ, ਅਕਸ਼ ਮਾਤਰ ਕੋਈ ਡਰ ਜਾਣਾ ਜਾਂ ਹੋਰ ਜਿੱਥੇ ਅਨਰੱਖਿਆ ਨਹੀਂ ਹੁੰਦੀ ਹੈ, ਇਸ ਤਰ੍ਹਾਂ ਦੇ ਇਹਨਾਂ ਦੇ ਵਿਸ਼ੇਸ਼ ਵਿਚਾਰ ਹੈ। ਜੇ ਪਾ ਪਰ ਲੋਕ ਪਾਏ ਜਨਮ ਵੇਦਨਾ ਜਾਤ ਪ੍ਰਭ ਕੀ ਸਾਨੂੰ ਸਗਲ ਪੈ ਲਾਤੇ, ਵਾਹਿਗੁਰੂ ਪਰਮੇਸ਼ਰ ਜਨਮ ਮਰਨ ਦੇ ਪੈ ਵੀ ਸਾਰੇ ਪੈਆਂ ਨੂੰ ਵਾਹਿਗੁਰੂ ਪਰਮੇਸ਼ਰ ਜਿਹੜਾ ਉਹ ਦੂਰ ਕਰਨ ਵਾਲਾ, ਉਹਦੀ ਸ਼ਰਨ ਲੈਣੇ ਕਰਕੇ ਉਹ ਅੱਗੇ ਦੇ ਵਿੱਚ ਹਮੇ ਛੱਡ ਕੇ ਆਪਣਾ ਆਪ ਪੂਜਣਾ ਬਣਨਾ, ਇਹਨੂੰ ਸ਼ਰਨ ਕਹਿੰਦੇ ਹੈ। ਲੈ ਸਾਰੇ ਪੈ ਜਿਹੜੇ ਉਹ ਦੂਰ ਹੋ ਗਏ, ਸਗਲ ਪੈ ਲਾਪਸੇ ਦੁੱਖ ਬਿਨਸੇ, ਜਿੰਨੇ ਵੀ ਜਨਮ ਮਰਨ ਤੋਂ ਜਨਮ ਤੋਂ ਲੈ ਕੇ ਸੰਸਾਰ ਵਿੱਚ ਦੁੱਖ ਹਨ ਅਤੇ ਮਰਨ ਪ੍ਰਯੰਤ ਇਹ ਸਾਰੇ ਹੀ ਦੁੱਖ ਲਾਤੇ, ਪਰ ਕ੍ਰਿਸ਼ਨ ਸਗਲ ਪੈ ਲਾਤੇ ਦੁੱਖ ਵਿਨਸੇ ਸੁਖ ਪਾਇਆ। ਦੁੱਖ ਵਿਨਸੇ ਤੇ ਠੀਕ ਹੈ, ਸੰਸਾਰਿਕ ਸੁੱਖ ਵੀ ਹੈ, ਚੰਗਾ ਗੁਜ਼ਾਰਾ ਹੁੰਦਾ ਰਹੇ, ਚੰਗਾ ਚੱਲਦਾ ਰਹੇ, ਸਵਾਲਾ ਹੋਵੇ, ਪਰ ਸੁੱਖ ਜਿਹੜਾ ਸੀ ਉਹ ਪਰਮੇਸ਼ਰ ਪਾਰਬ੍ਰਹਮ ਸੁੱਖ ਸਰੂਪ ਹੈ। ਉਹ ਦੂਸਰੇ ਸੁੱਖ ਵੀ ਇੰਦਰ ਲੋਕ ਦੇ ਵੀ, ਬ੍ਰਹਮ ਲੋਕ ਦੇ ਵੀ ਮੰਨੇ, ਵਿਸ਼ਨੂੰ ਲੋਕ ਦੇ ਵੀ ਮੰਨੇ, ਹੋਰਨਾਂ ਦੇਵੀ ਦੇਵਤਿਆਂ ਦੇ ਲੋਕਾਂ ਦੇ 33 ਕਰੋੜ ਦੇਵਤੇ ਸਾਰਿਆਂ ਦੇ ਉੱਥੇ ਉੱਥੇ ਜਿਹੜੇ ਸੁੱਖ ਹੈਗੇ ਆ, ਨਾ ਉਹ ਸੁੱਖ ਸਰੂਪ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ, ਉਸ ਨੂੰ ਪ੍ਰਾਪਤ ਕਰ ਲਿਆ। ਦਿਆਲ ਹੋਇਆ ਉਹ ਵਾਹਿਗੁਰੂ ਪਰਮੇਸ਼ਰ, ਸਾਰਾ ਜਿਹੜਾ ਕੁਛ ਉੱਤੇ ਸਾਰੇ ਪੈ ਲਿਥਣੇ, ਸ਼ਰਨ ਲੈਣੀ ਤੇ ਦੁੱਖ ਨਾਸ਼ ਹੋਣੇ ਤੇ ਸੁੱਖ ਸਰੂਪ ਦਾ ਪਾਉਣਾ, ਇਹ ਕਿਹੜੀ ਕਿਰਪਾ ਨਾਲ ਹੋਇਆ? ਦਿਆਲ ਹੋਇਆ ਪਾਰ ਬ੍ਰਹਮ ਸਵਾਮੀ। ਉਹ ਵਾਹਿਗੁਰੂ ਪਰਮੇਸ਼ਰ ਪਹਿਲਾਂ ਦਿਆਲੂ ਹੋਇਆ, ਫਿਰ ਜਿਹੜੇ ਗੁਰਮੁਖ ਨੇ ਉਸਦੀ ਦਇਆ ਕਿਰਪਾ ਹੋ ਜਾਂਦੀ, ਉਹਨੂੰ ਸਾਧ ਸੰਗਤ ਹੋ ਜਾਂਦੀ ਹੈ। ਸਾਧ ਸੰਗਤ ਦੇ ਵਿੱਚ ਮਤਲਬ ਗੁਰੂ ਦੀ ਸ਼ਰਨ ਲਈਏ, ਗੁਰੂ ਵਾਲਾ ਹੋ ਜਾਂਦਾ ਹੈ, ਫਿਰ ਗੁਰੂ ਦੀ ਸਿੱਖਿਆ ਨੂੰ ਕਮਾਈਏ ਤੇ ਫਿਰ ਅੱਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸਰਵਨ ਮੰਨਣ ਨਿਦਾਸਨ ਧਾਰਨਾ ਧਿਆਨ ਇਹ ਸਾਰੀਆਂ ਦਾਤਾਂ ਜਾਂ ਜਿਹੜੀਆਂ ਅਵਸਥਾ ਜਾਤੀ ਰੁਤੀ ਛੱਤੀ ਵਾਰ ਉਹ ਸਾਰੀਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਦਿਆਲ ਹੋਇਆ ਪਾਰ ਬ੍ਰਹਮ ਸਵਾਮੀ, ਜਦੋਂ ਦਿਆਲੂ ਹੋਏ ਪੂਰਾ ਸਤਿਗੁਰੂ ਤੇ ਆਇਆ, ਸਾਧ ਸੰਗਤ ਦੇ ਵਿੱਚ ਆ ਗਏ, ਸਾਧ ਸੰਗਤ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲਈ, ਪੂਰੇ ਸਤਿਗੁਰੂ ਸਾਹਿਬ ਜੀ ਨੇ ਵਾਹਿਗੁਰੂ ਦਾ ਉਪਦੇਸ਼ ਦੇ ਦਿੱਤਾ, ਬਾਣੀ ਦਾ ਉਪਦੇਸ਼ ਦਿੱਤਾ ਅਤੇ ਉਸ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਫੇਰ ਧਿਆਉਣਾ ਕੀਤਾ, ਧਿਆਨ ਪੂਰਵਕ ਧਿਆਨ ਖਿਆਲ ਰੱਖ ਕੇ ਉਹਨੂੰ ਚੇਤੇ ਕਰਨਾ, ਇਹਨੂੰ ਧਿਆਉਣਾ ਕਹਿੰਦੇ ਆ। ਜਿਨੀ ਨਾਮ 'ਤੇ ਆਇਆ ਅਤੇ ਨਾਮ 'ਤੇ ਬਾਣੀ 'ਤੇ ਪੜ੍ਹਦੇ ਹਾਂ, ਉੱਧਰ ਖਿਆਲ ਵੀ ਹੋਵੇ, ਧਿਆਨ ਕੀ ਹੁੰਦਾ? ਖਿਆਲ ਵਿੱਚ ਹੋਵੇ। ਸੁਖਾਲਾ ਕਹਿੰਦੇ ਵੀ ਨਹੀਂ ਤਾਂ ਸਰਗੁਣ ਦੇ ਕੋਈ ਕਹਿੰਦਾ ਉਹਦਾ ਧਿਆਨ ਹੋਣਾ ਚਾਹੀਦਾ, ਕੋਈ ਨਿਰਗੁਣ ਦਾ, ਉਹ ਵੱਖੋ ਵੱਖਰੇ ਹੈ। ਅਤੇ ਸਹਿਜੇ ਹੀ ਸਮਝਣ ਵਾਸਤੇ ਵੀ ਕਹਿੰਦੇ ਧਿਆਨ ਕਹਿੰਦੇ ਕਿਹਨੂੰ, ਕਿੱਥੇ ਹੋਣਾ ਚਾਹੀਦਾ? ਜਿਹੜਾ ਖਿਆਲ ਹੈ ਆਪਣੇ ਖਿਆਲ ਤਾਂ ਆਮ ਸਮਝਦੇ ਹੈ ਕਿ ਮੇਰਾ ਖਿਆਲ ਇੱਥੇ ਨਹੀਂ ਸੀ, ਮੇਰਾ ਧਿਆਨ ਇੱਥੇ ਨਹੀਂ ਸੀ। ਉਹ ਮਨ ਦੇ ਜਿਹੜੀ ਚੇਤੇ ਕਰਨ ਵਾਲੀ ਵਿਰਤੀ ਹੈ ਉਸ ਨੂੰ ਧਿਆਨ ਜਾਂ ਖਿਆਲ ਕਹਿੰਦੇ ਹੈ। ਹੋਰ ਅੱਗੇ ਵਿਦਵਾਨਾਂ ਦੀਆਂ ਵਿਚਾਰਾਂ ਸੂਖਮ ਤੋਂ ਸੂਖਮ ਉਸਦੀਆਂ ਹਨ, ਬੜੇ ਬੜੇ ਗ੍ਰੰਥ ਬਣੇ ਹੋਏ ਹਨ, ਪਰ ਸਥੂਲ ਰੂਪ ਦੇ ਵਿੱਚ ਸਾਰਿਆਂ ਦੀ ਸਮਝ ਵਾਸਤੇ ਧਿਆਨ ਇਹਨੂੰ ਕਹਿੰਦੇ ਹੈ। ਪੂਰਾ ਸਤਿਗੁਰ ਧਿਆਇਆ, ਪੂਰਾ ਸਤਿਗੁਰੂ ਸਾਰਿਆਂ ਦਾ ਪੂਰੇ ਆਪ ਜੋਤ ਰੂਪ ਔਰ ਆਪ ਗੁਰੂ ਨਾਨਕ ਆ ਉਹ ਵੀ ਸੰਪੂਰਨ ਹਨ ਅਤੇ ਆਪ ਉਹ ਸਾਰਿਆਂ ਨੇ ਗੁਰੂ ਆ ਪਰਮੇਸ਼ਰ। ਰੋਹ ਤਾਂ ਇਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਜਿਹੜਾ ਸੀ ਆਪ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਉਹਨਾਂ ਗੁਰਮੁਖਾਂ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਮਹਾਰਾਜ ਉਹਨਾਂ ਦਾ ਜਿਹੜਾ ਉਪਦੇਸ਼ ਦਿੱਤਾ ਹੋਇਆ ਸੀ ਉਹਨਾਂ ਨੂੰ ਸਿਮਰਿਆ, ਧਿਆਇਆ, ਚੇਤੇ ਕੀਤਾ ਧਿਆਨ ਦੇ ਨਾਲ। ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਜੀਉ ਸਤਿਕਾਰ ਬੋਧਕ ਬਚਨ ਹੈ, ਜੀ ਤੂੰ ਮੇਰੇ ਸਾਹਿਬ ਦਾਤਾ, ਤੂੰ ਹੀ ਮੇਰਾ ਸਾਹਿਬ ਹੈ, ਮਾਲਿਕ ਹੈ ਅਤੇ ਤੂੰ ਹੀ ਸਾਰੀਆਂ ਦਾਤਾਂ ਦੇਣ ਵਾਲਾ ਨੇ ਸਭਨਾਂ ਜੀਆਂ ਕਿ ਇੱਕ ਦਾਤਾ सो मैं विसर न जाए।
कर कृपा परम दीन दयाल रंग
पर कृपा जेडे गुण गाने वाहगुरु परमेश्वर के बड़े कठिन ने आखन औखा साचा नाओ ते क्योंकि मन विच रहना यह बड़ी गल है ते प्रेम होना खिच होना अगे मन दिया फिर अगे विवस्था होनी है कर कृपा प्रभु दीन दयाला हे वाहगुरु परमेश्वर तुम्हें सारे ना मालिक है अवस्था देने वाला है ते साढ़े जो दीना ने उत्ते असी दुखी जन्म मरण के हाँ दीन अधीन है तेरे कर कृपा प्रभु दीन दयाला की कृपा कर गुण गावो रंग रात गुण तो दूसरे कोई गावे रागी नागी नादी वेदी वो पांच करनी हर हर पिए ना रंग रात तेरे प्रेम रंगया होया मैं या मेरा आत्मा या मन बुद्ध है तेरे गुणा नु गावा तेरी सिफत शलाघा करा तेरे गुण बेअंत क्योंकि गुणा तो बिना फिर यह भगती है गुण गाने वाहिगुरु परमेश्वर की क्योंकि सुनना यह भी साधन है ते उहदा चिंतन करना भी साधन है ते गुण गाने चाहे वह रागां दे विच गावे चाहे उस तरह ही गावे प्रेम दे नाल पढ़े सुने नू गावां रंग राता मैं हमेशा ही आप जी दे प्रेम रंग दे विच रंगिया होया ते गुण गाउंदा रहा रहाओ दे पंक्ति विश्राम है आशा है सतगुरु साहब जी के सारे शब्द का उन्होंने जिस रहा हो रहा हो आशा गुरु जी का उन्होंने रहाओ जो ये भी रहो रहन दे विच आओ इस रहनी दे विच जो इस शब्द दे विच इस करके रहाओ रह आओ तो सिख्या दे विच उन्हें मनन करो रहाओ
सतगुरु नाम निधान जगलाया
जिस रूप दे विच पुनः पुनः मन नू वाणी नू उहदा विश्राम कीता उहदी रहनी दे विच रखिया चिंतन दे विच रखिया सतगुर नाम निधान दड़ाया कर कृपा प्रभु दीन दयाल फिर सतगुरु साहिब जी ने जिहड़ा नाम दा खजाना सी इक तां नाम रसन दे नाल जपना फिर हट जाना होना ना इक खजाना ही जिहड़ा सी अंतर वाहिगुरु परमेश्वर है उसे ही नाम है हर गत में हर जीवस है बाहर भी है हाँ हृदय दे विच विशेष उसका बोध हुंदा है ते बाहर भी है सो बाहर पीतरे को जाने गुरु ज्ञान बताए जैसे श्लोकों ने विच ज्ञान दियां व्यवस्था भी कही हैं जीवन मुक्ता दियां व्यवस्था कही हैं शरण लैण दियां भी भजन कह बार बार भज मना बार बार सिमरन कर चिंतन कर उहदे नाल जिहड़ा विक्षेप है मन चंचल है इधर उधर भजा फिरदा है वह हट जाएगा जिसे वाहिगुरु की कृपा हुई नाम जपदिया रस आने लग गया तो उथे मन ने फिर नहीं होर रस आने लग गया उस मगन होया वो अगे फिर नाम दियां व्यवस्था हैं या समाधि दियां व्यवस्था हैं या ज्ञान दियां व्यवस्था हैं कोई अंत न सृष्टि कहन न अंत अंत न करने बेअंत बेअंती है सब वाहिगुरु परमेश्वर की चीज है सतगुरु नाम निधान दड़ाया उसे खजाना हर वेले प्रगट है मुकदा नहीं है सब निधान दस अस धान ठाकुर कर तल तरिया उहदे विच ही सब कुछ सुते सिद्ध चीजा आ जांदियां जिहड़ा वाहिगुरु परमेश्वर का नाम है क्योंकि उसका हर वेले उसके नाम के नाल ही उसका आराधन होना है उसकी भक्ति होनी है इस करके सब तो वड्डा फिर नाम के नाल ही हमें मिटनी है सिमरन करदे हैं जिस वेले हमें दूर होगी ते उस वेले हमें करी तो तू ना ही तू हो वह हो ना है बूझो ज्ञानी बूझना ये कथ कथा मनना ये केवल कहन दे नाल नहीं गल ਕਰਦਿਆਂ ਹੀ ਇਸ ਚੀਜ਼ ਦੀ ਪੂਰੀ ਦ੍ਰਿੜਤਾ ਜਾਂ ਸਮਝ ਜਾਂ ਬਖਸ਼ਣਾ ਨਹੀਂ ਹੋ ਸਕਦਾ ਜਿਹੜਾ ਕੋਈ ਅੱਗੇ ਮੰਨਣ ਨਿਆਸਨ ਕਰੇਗਾ। ਇਹ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਵਿਨਾਸ਼ੀ, ਜਿਹੜੀ ਸਭ ਤਰ੍ਹਾਂ ਦੀ ਚਿੰਤਾ ਸੀ, ਸੈਂਕੜੇ ਤਰ੍ਹਾਂ ਦੀ ਫਿਕਰ ਹੁੰਦੇ ਆ ਜਨਮ ਮਰਨ ਦੀ ਚਿੰਤਾ ਸਭ ਹੈ, ਹੋਰ ਵੀ ਉਹ ਚਿੰਤਾ ਜਿੰਨੀ ਵੀ ਸੀ, ਸਾਰੀ ਫਿਕਰ ਸੀ ਉਹ ਦੂਰ ਹੋ ਗਏ। ਉਹ ਸਾਰੀ ਇਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾਸ਼ ਹੋ ਗਈ।
ਕਰ ਕਿਰਪਾ
ਮਨ ਦੇ ਵਿੱਚ ਆਪ ਹੀ ਅਵਿਨਾਸ਼ੀ ਨਾਸ਼ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਆਦਿ ਸਚੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ ਵਸ ਗਿਆ, ਨਿਰਗੁਣ ਨਿਰਾਕਾਰ ਸਰੂਪ ਵੀ ਤੇ ਸਰਗੁਣ ਸਰੂਪ ਵੀ ਵਸ ਗਿਆ। ਮਨ ਵਸਿਆ ਅਵਿਨਾਸ਼ੀ ਪਹਿਲਾਂ ਜਦੋਂ ਵਸ ਗਿਆ ਤੇ ਫਿਰ ਉਸਨੇ ਆਪਣਾ ਹੀ ਦਾਸ ਬਣਾ ਲਿਆ, ਸੇਵਾਦਾਰ ਬਣਾ ਲਿਆ। ਮਾਨ ਮੰਦੇ ਸੋ ਸੇਵਕ ਨਾਹੀ, ਤਤ ਸੁੰਦਰ ਸੀ ਸੰਤੋ ਕੋਈ ਕੋਟ ਨਾਹੀ, ਐਸਾ ਆਪਣਾ ਸਿੱਖ ਬਣਾ ਲਿਆ। ਮਨ ਪਾਪ ਪ੍ਰਵਾਨਗੀ ਦਿੱਤੀ ਵੀ ਹੁਣ ਤੂੰ ਪ੍ਰਵਾਨ ਹੋ ਗਿਆ। ਜਿਸ ਤਰ੍ਹਾਂ ਭਾਈ ਮਾਂ ਜੀ ਨੇ ਦੇਖ ਲਓ ਸੇਵਾ ਕੀਤੀ ਤੇ ਫਿਰ ਅਖੀਰ ਦੇ ਉੱਤੇ ਆਪਣੇ ਮੰਝ ਗੁਰੂ ਕਾ ਬੋਸਾ ਜਗ ਲੰਘਣ ਹਾਰ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਤੇ ਮੰਝ ਗੁਰੂ ਕਾ ਬੋਸਾ ਜਗ ਲੰਘਣ ਹਾਰ, ਇੰਨੀਆਂ ਪਦਵੀਆਂ ਵੀ ਕਰ ਕਿਰਪਾ ਆਪ ਨੂੰ ਕਰ ਲਈ ਨਾ ਮਨ ਵਸਿਆ ਅਵਿਨਾਸ਼ੀ। ਚਲੋ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਸ਼ਰਨ ਦੇ ਵਿੱਚ ਜਾਂ ਪ੍ਰਵਾਨ ਕਰਕੇ ਰੱਖ ਲਿਆ ਆਪਣੇ ਬਣਾ ਕੇ, ਉਹਨਾਂ ਨੂੰ ਫਿਰ ਕੋਈ ਜੇ ਕੋਈ ਵਿਘਨ ਵੀ ਪਾਉਣਾ ਚਾਹੇ, ਕੋਈ ਡਰ ਪਾਏ ਜਾਂ ਮੌਤ ਆਵੇ, ਉਹਨਾਂ ਨੂੰ ਕੋਈ ਨਹੀਂ, ਉਹਨੂੰ ਕੋਈ ਵਿਘਨ ਨਹੀਂ ਲੱਗਦਾ ਸੰਸਾਰ ਦੇ ਵਿੱਚ ਉਹਨਾਂ ਦੇ ਕਾਰਜ ਦੇ ਵਿੱਚ। ਜੇ ਕਹੀਏ ਵੀ ਹਾਂ ਉਹ ਸਗੋਂ ਜਿਹੜੇ ਵਿਘਨ ਪਾਉਣ ਵਾਲੇ ਨੇ ਉਹਨਾਂ ਦੀ ਹਾਨੀ ਹੁੰਦੀ ਹੈ, ਜਿਵੇਂ ਭਗਤਾਂ ਨੂੰ ਭਗਤ ਨਾਮ ਦੇਵ ਜੀ ਨੂੰ ਵੀ ਤੂੰ ਹਟਦਾ ਨਹੀਂ ਰਾਮ ਨਾਮ ਤੋਂ ਤੈਨੂੰ ਕਤਲ ਕਰ ਦਿਆਂਗੇ, ਕਬੀਰ ਸਾਹਿਬ ਨੂੰ ਵੀ ਤੂੰ ਹਟਦਾ ਨਹੀਂ ਤੇ ਉਹਨਾਂ ਦੀ ਸਗੋਂ ਹੋਰ ਵਾਹਿਗੁਰੂ ਪਰਮੇਸ਼ਰ ਉਹ ਚੜ੍ਹਦੀ ਕਲਾ ਦਿੰਦਾ ਉਹਦੇ ਵਿੱਚ ਪਰਖ ਦੇ ਵਿੱਚ ਪੂਰੇ, ਨਾਲੇ ਪਰਖ ਦੀ ਪਰਖ ਨਾਲੇ ਪੂਰੇ ਦੇ ਪੂਰੇ ਹੋਣੇ। ਜੋ ਕੀ ਪਹਿਲੀ ਪੰਕਤੀ ਉਹਨਾਂ ਦੇ ਚਾਹੇ ਕੋਈ ਵੀ ਵਿਘਨ ਜਿਹੜਾ ਨਾ ਲੱਗ ਕੇ ਉਹਨਾਂ ਦੇ ਕਾਰਜ ਨੂੰ ਵਿਗਾੜ ਨਹੀਂ ਸਕਦਾ। ਆਉਂਦੇ ਤਾਂ ਹੈਗੇ ਵਿਘਨ ਪਰ ਵਾਹਿਗੁਰੂ ਪਰਮੇਸ਼ਰ ਦੂਰ ਕਰ ਦਿੰਦਾ ਹੈ। ਤਾਂ ਕੋਈ ਵਿਘਨ ਨਾ ਕੋਈ ਲੱਗੇ ਜੋ ਸਤਿਗੁਰ ਆਪਣੇ ਰਾਖੇ, ਜੋ ਗੁਰੂ ਮਹਾਰਾਜ ਜੀ ਨੇ ਆਪਣੀ ਚਰਨ ਸ਼ਰਨ ਦੇ ਵਿੱਚ ਰੱਖ ਲਿਆ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨ ਨੇ ਕਬਲਾ ਕਬਲ ਹੈ, ਸ਼ਰਨ ਕੀ ਉਹ ਵੀ ਚਰਨ ਜਿਵੇਂ ਸਾਰੇ ਸਰੀਰ ਦਾ ਪੈਰਾਂ ਦੇ ਪੈਰਾਂ 'ਤੇ ਭਾਰ ਹੁੰਦਾ ਖੜੇ ਦਾ ਵੀ, ਸ਼ਰਨ ਕਬਲ ਕਬਲ ਹੁੰਦਾ ਜਿਹੜਾ ਪਾਣੀ ਵਿੱਚ ਨਿਰਲੇਪ ਰਵੇ, ਤੂੰ ਜਿਹੜਾ ਨਿਰਾਕਾਰ ਸਰੂਪ ਹੈ ਉਹ ਨਿਰਲੇਪ ਸਰੂਪ ਹੈ, ਤ੍ਰਿਗੁਣ ਤੇ ਭਿੰਨ ਤੇ ਜਿਹੜਾ ਆਪਣੇ ਸਰਗੁਣ ਸਰੂਪ ਹੈ ਉਹਦੇ ਭਾਵਨਾ ਦੇ ਅਨੁਸਾਰ ਆਪਾਂ ਆਪਣੇ ਇਸ ਨੂੰ ਹੀ ਸਭ ਕੋਈ ਰੱਬ ਮੰਨਦਾ ਹੈ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੱਸੋ ਕਿ ਵਾਹਿਗੁਰੂ ਦੇ ਸਰੂਪ ਨੇ, ਜੇ ਕੋਈ ਵਾਹਿਗੁਰੂ ਦਾ ਸਰੂਪ ਚਾਹੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਜਾਂ ਉਹਨਾਂ ਦੇ ਚਰਨ ਕਮਲ ਅੰਦਰ ਵਸ ਗਏ, ਉਹ ਸਾਕਾਰ ਰੂਪ ਦੇ ਵਿੱਚ ਵੀ ਹੈ, ਨਿਰਾਕਾਰ ਦੇ ਵਿੱਚ ਵੀ ਹੈ ਅਤੇ ਸ਼ਬਦ ਰੂਪ ਦੇ ਵਿੱਚ ਵੀ ਹੈ। ਫਿਰ ਜੇ ਚਰਨ ਸ਼ਬਦ ਸਤਿਗੁਰ ਕੋ, ਚਿਤ ਚਰਨ ਨਾਮ, ਕਿਉਂਕਿ ਚਰਨਾਂ ਦੇ ਅਧਿਸ਼ਠਾਨ ਸਰੂਪ ਹੈ ਉਹ ਵਾਹਿਗੁਰੂ ਪਰਮੇਸ਼ਰ, ਉਹਦੇ ਚਰਨ ਹਨ ਅਤੇ ਕਵਲ ਦੀ ਨਿਆਈ ਉਹ ਨਿਰਲੇਪ ਸਰੂਪ ਹੈ ਅਤੇ ਸ਼ਬਦ ਸਰੂਪ ਹੈ, ਨਾਮ ਬਾਣੀ ਸਰੂਪ ਹੈ ਅਤੇ ਸਰਗੁਣ ਦੇ ਜਿਹੜੇ ਹੋਏ ਚਰਨ ਕਮਲ ਵਸੈ ਰਿੱਧ ਅੰਤਰ
ਅੰਮ੍ਰਿਤ ਹਰ ਰਸ ਚਾਖੇ,
ਅਤੇ ਜੋ ਅਮਰ ਕਰਨ ਵਾਲਾ ਅੰਮ੍ਰਿਤ ਰਸ ਬ੍ਰਹਮਾਨੰਦ ਹੈ, ਰਸ ਬ੍ਰਹਮਾਨੰਦ ਹੈ, ਉਹ ਉਸਨੂੰ ਵੀ ਹਰ ਵੇਲੇ ਚੱਖ ਰਹੇ ਹਾਂ, ਉਸਦਾ ਆਨੰਦ ਮਾਣ ਰਹੇ। ਜੋ ਆਨੰਦੋ ਆਨੰਦ ਕਹਣਾ ਮੈਂ ਸੋ ਪ੍ਰਭ ਡੀਠਾ ਰਾਮ, ਉਹ ਆਨੰਦ ਸਰੂਪ ਹੀ ਹੈ, ਪਹਿਲਾਂ ਵੀ ਸੀ ਜਾਂ ਹੋਰ ਚੀਜ਼ ਸੀ। ਸੋ ਇਹ ਜਿਹੜਾ ਮੈਂ ਵਾਕ ਉਹ ਭਗਤਾਂ ਦੇ ਇਹ ਇਸ ਜੋ ਸਹਿਜ ਪਾਠ ਰੱਖਿਆ ਗਿਆ ਸੀ ਉਸਦੇ ਭੋਗ ਦੇ ਨਿਮਿਤ ਤੋਂ ਬਾਅਦ ਆਇਆ ਉਸਦੀ ਆਪ ਜੀ ਚਲੋ ਪੜ੍ਹ ਲਓ।
ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਛਿਪ ਜਾਈ।
ਕਰ ਸੇਵਾ ਸੇਵਕ ਜਿਹੜੇ ਕਹਿੰਦੇ ਜੀ ਅਸੀਂ ਤਾਂ ਸੇਵਕ ਹਾਂ ਗੁਰੂ ਘਰ ਦੇ, ਕਰ ਸੇਵਾ ਸੇਵਕ ਪ੍ਰਭ ਆਪਣੇ ਕਿ ਭਾਈ ਹੇ ਸੇਵਕ ਜੇ ਤੂੰ ਹੋਣਾ ਤੇ ਮਾਨ ਦੇ ਵਿੱਚ ਤੇ ਮਾਨੂ ਸੇਵਕ ਨਹੀਂ ਹੋ ਸਕਦਾ। ਕਰ ਸੇਵਾ ਸੇਵਕ ਸਿੱਖ ਸਭ ਪੂਜਣ ਆਵੈ, ਸਭ ਗਾਵਾ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੇ। ਕਰ ਸੇਵਾ ਇਸ ਕਰਕੇ ਇਹ ਸੇਵਕ ਸਤਿਗੁਰੂ ਸਾਹਿਬ ਜੀ ਦੀ ਮਨ ਕਰਕੇ ਬਾਣੀ ਕਰਕੇ ਸ਼੍ਰੀ ਕਰਕੇ ਦਾਸਨ ਕਰ ਦਾਸ ਪਰ ਕੀਜੇ ਕਿਰਪਾ ਪਾਰ ਆਪ ਹਾਥ ਦਾ ਰਾਖ ਮੋਹੇ, ਮਨ ਕ੍ਰਮ ਬਚਨ ਵਿਚਾਰ ਇਹ ਚਾਰ ਹੈ। ਕਰ ਸੇਵਾ ਸੇਵਕ ਪ੍ਰਭ ਨੇ ਜਿਨ ਪੂਰੀ ਕਲ ਰਾਖੀ, ਜਿਸ ਰਾਹੀਂ ਪਰਮੇਸ਼ਰ ਨੇ ਤੇਰੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਜਿੱਥੇ ਮਨ ਹਰ ਵੇਲੇ ਕਲਪਨਾ ਜੀ ਪਿਆ ਰਹਿੰਦਾ ਹੈ, ਜਿਨ ਪੂਰੀ ਜਾਓ ਸੁੰਦਰ ਵਾਹਿਗੁਰੂ ਪਰਮੇਸ਼ਰ ਜਿਨ ਪੂਰੀ ਕਲ ਰਾਖੀ, ਇਹ ਸਰਗ ਦੇ ਸਮੇਂ ਦੇ ਵਿੱਚ ਤੇਰੀ ਪੂਰੀ ਪਤ ਰੱਖ ਲਈ। ਇਹ ਸਲੋਕ ਵਿਕਾਰਾਂ ਚ ਜਿਸ ਵਾਹਿਗੁਰੂ ਪਰਮੇਸ਼ਰ ਨੇ ਮਨ ਦੀ ਇੱਛਾ ਤੇਰੀ ਪੂਰੀ ਕਰ ਦਿੱਤੀ ਹੈ ਸਾਰੀ। ਨਾਨਕ ਦਾਸ ਸਤਿਗੁਰੂ ਮਹਾਰਾਜ ਜੀ ਆਪਣੇ ਆਪ ਨੂੰ ਦਾਸਾਂ ਭਾਵ ਦੇ ਨਾਲ ਕਹਿੰਦੇ, ਹੋਰਨੇ ਵੀ ਅਸੀਂ ਵਾਹਿਗੁਰੂ ਦੇ ਦਾਸ ਹਾਂ, ਦਾਸਾਂ ਦੇ ਵੀ ਦਾਸ ਹਾਂ। ਨਾਨਕ ਦਾਸ ਤਾਂ ਕਾ ਬਲਿਹਾਰ ਹੈ, ਉਸ ਤੋਂ ਵੀ ਅਸੀਂ ਕੁਰਬਾਨ ਜਾਂਦੇ ਹਾਂ ਜਿਨ ਪੂਰਨ ਪੈਜ ਰਖਾਏ, ਜਿਸ ਵਾਹਿਗੁਰੂ ਪਰਮੇਸ਼ਰ ਨੇ ਪੂਰੀ ਇਹ ਕਲਯੁਗ ਦੇ ਵਿੱਚ ਇੱਜ਼ਤ ਰਖਾਤੀ ਪਤ ਰੱਖਤੀ। ਜਿਨ ਪੂਰਨ ਪੈਜ ਹੁੰਦਾ ਜਿਹਦੀ ਪਤ ਰਾਜ ਹੈ ਚੋਰੀ ਸ਼ੋਭਾ ਵੀ ਹੁੰਦੀ ਹੈ, ਵਡਿਆਈ ਦਾ ਵੀ ਹੈ, ਜਿਨ ਪੂਰਨ ਪੈਜ ਰਖਾਈ ਹੈ। ਤੇ ਅੱਗੇ ਸਤਿਕਾਰ ਵੀ ਜਿਸਨੇ ਪੂਰਾ ਬਖਸ਼ਿਆ ਹੈ, ਪੈਜ ਜਿਹੜੀ ਇੱਜ਼ਤ ਵੀ ਰੱਖੀ ਹੈ। ਸੋ ਇਹ ਤਿੰਨ ਅਰਥ ਪੈਜ ਦੇ ਪ੍ਰਤਿਗਿਆ, ਕੋਈ ਕਰਨੇ ਬਚਨ ਉਹ ਪੂਰਾ ਹੋ ਜਾਣਾ, ਤੇ ਪੂਰੀ ਪੈਜ ਵਡਿਆਈ, ਤੇ ਪੂਰੀ ਪੈਜ ਆਪਣੇ ਦੂਸਰਾ ਆਪਣੇ ਸਤਿਕਾਰ ਬੋਝ। ਇਹ ਆਮ ਜਿਹੜੀ ਗੁਰੂ ਮਹਾਰਾਜ ਜੀ ਦੀ ਕਥਾ ਦੇ ਬੋਧਕ ਮਹਾਂਪੁਰਸ਼ ਹਨ, ਉਹ ਇਤਨੇ ਭਾਵ ਅਰਥ ਕਰਦਿਆ ਕਰਦੇ ਹਨ ਸੰਕੇਤ ਰੂਪ ਦੇ ਵਿੱਚ। ਸੋ ਇਹ ਜੋ ਮਹਾਂਵਾਕ ਆਇਆ ਹੈ, ਵਿਚਾਰ ਕਰਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਬੋਲਣ ਦੇ ਵਿੱਚ ਵੀ ਜਾਂ ਕੋਈ ਭੁੱਲਾਂ ਹੋ ਜਾਂਦੀਆਂ ਨੇ, ਸਾਰੇ ਸ਼ੁੱਧ ਚੀਜ਼ਾਂ ਨਹੀਂ ਬੋਲੀਆਂ ਜਾਂਦੀਆਂ। ਲਿਖਾਈ ਜਿਹੜੀ ਕਰਨੀ ਇਹਦੇ ਵਿੱਚ ਤਾਂ ਕੁਛ ਹੋਰ ਗੱਲ ਹੁੰਦੀ ਹੈ, ਉਨੀ ਅੱਖਰ ਜਾਂ ਲਗਾ ਮਾਤਰਾ ਬੋਲੀਆਂ ਲਿਖੀਆਂ ਜਾਂਦੀਆਂ ਨੇ। ਬੋਲਣ ਦੇ ਵਿੱਚ ਮੇਰਾ ਖੁੱਲ੍ਹਾ ਇੱਧਰ ਉੱਧਰ, ਹਾਂ ਜਿਹਨਾਂ ਨੇ ਕੋਈ ਉਹ ਲੈਕਚਰ ਹੋਏ ਜੇ ਸਿੱਖੀ ਹੋਏ ਨੇ ਉਹ ਉਸ ਤਰ੍ਹਾਂ ਹੀ ਬੋਲਦੇ ਨੇ। ਅਤੇ ਜਿਹੜੇ ਗੁਰਮੁਖਾਂ ਦਾ ਹੁੰਦਾ ਆਪਣੀ ਜਿਹੜੀ ਕਥਾ ਵਿਚਾਰ ਉਸ ਉੱਤੇ ਸਿੱਧ ਹੁੰਦੀ ਹੈ, ਜਿਸ ਤਰ੍ਹਾਂ ਦੀ ਮਹਾਰਾਜ ਦੀ ਫਰਾਉਂਦਾ ਹੈ ਉਸ ਤਰ੍ਹਾਂ ਦੀ ਹੋ ਜਾਂਦੀ ਹੈ, ਉਹਦੇ ਵਿੱਚ ਭੁੱਲਾਂ ਵੀ ਹੁੰਦੀਆਂ ਨੇ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਔਰ ਆਪ ਸੰਗਤ ਨੇ ਵੀ ਕਿਰਪਾ ਕਰਕੇ ਭੁੱਲਾਂ ਦੀ ਖਿਮਾ ਕਰਨੀ, ਔਰ ਇਹ ਸਤਿਗੁਰੂ ਸਾਹਿਬ ਜੀ ਦੇ ਜਿਹੜਾ ਸ਼ਬਦ ਮਹਾਂਵਾਕ ਆਇਆ ਉਸਦਾ ਸਿਧਾਂਤ ਭਗਤੀ ਨਿਸ਼ਕਾਮਤਾ ਸੇਵਾ ਉਹ ਸਾਡੇ ਮਨ ਤਨ ਦੇ ਵਿੱਚ ਵਸੇ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ।
ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਛਿਪ ਜਾਈ, ਨਾਨਕ ਦਾਸ ਤਾ ਕਾ ਬਲਿਹਾਰਾ ਜਿਨ ਪੂਰਨ ਪੈ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ ਝੂਠਾ ਕੋ ਤੂੰ ਜੋ ਸਿਰ ਦੇ ਮਨ ਤਨ ਆਗਾ ਰਾਖ ਗਾ ਉਬੀ ਸੇਵ ਕਰੋ ਹਸਤੀ ਸਿਰ ਜੋ ਅੰਕਸ਼ ਹੈ ਆਹਰਨ ਜੋ ਸਿਰ ਦੇ ਮਨ ਤਨ ਆਗਾ ਰਾਖ ਗਾ ਉਬੀ ਸੇਵ ਕਰੋ ਕਿਉਂ ਗੁਰਮੁਖ ਲਾਭ ਨਿਵਾਰੀਆਂ ਸਭ ਰਾਮ ਸ੍ਰੇਸ਼ਟ ਕਾਮ ਨਾਨਕ ਗੁਰਮੁਖ ਬੁਝੀਆ ਜਾਵਣ ਕਰੋ। ਮਹਲਾ ਤੀਜਾ ਜਿਨ ਗੁਰਮੁਖ ਨਾਮ ਤੋਰਵਾਨ ਨਾਨਕ ਕੁੱਲ ਉਹਦਾ ਰਹਾਵਾ ਪੁਣ ਦਰਗਾਹ ਪਾਵਾਣੀ ਗੁਰਮੁਖ ਸਖੀਏ ਸਿੱਖ ਗੁਰੂ ਮੋਲਾਈਆ ਇੱਕ ਸੇਵਕ ਗੁਰਦਾਸ ਇੱਕ ਗੁਰ ਕਾਰਾ ਮਾਈਆ ਜਿਨੇ ਗੁਰ ਪਿਆਰਾ ਮਨ ਚਿੱਤ ਗੁਰ ਸਿੱਖਾ ਇੱਕੋ ਬਾਰ ਗੁਰ ਮਿੱਤਾ ਪੁੱਤਾ ਬਾਈਆ ਗੁਰ ਸਤਿਗੁਰ ਬੋਲੋ ਸਾਹਿਬ ਗੁਰ ਲਾਖ ਗੁਰੂ ਜੀ ਬਾਈਆ ਗੁਰ ਸਿੱਖਾ ਇੱਕੋ ਬਾਰ ਗੁਰ ਮਿੱਤਾ ਪੁੱਤਾ ਬਾਈਆ ਗੁਰ ਸਤਿਗੁਰ ਬੋਲੋ ਸਾਹਿਬ ਗੁਰ ਲਾਖ ਗੁਰੂ ਜੀ ਵਾਲੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।